ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਭਾਗ ਪੰਜਵਾਂ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਅੰਦਰ ਈਰਖਾ, ਦਵੈਤ, ਗਿਣਤੀ, ਸ਼ੱਕ, ਸਾੜਾ, ਚਿੰਤਾ, ਤ੍ਰਿਸ਼ਨਾ, ਰੋਸੇ, ਗਿਲੇ, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮੈਂ ਮੇਰੀ ਨੇ ਮਾਨਸਿਕ ਅੱਗ ਦੇ ਭਾਂਬੜ ਬਾਲ ਰੱਖੇ ਹਨ, ਅਤੇ ਗਰੀਬੀ, ਦਰਿਦਰਤਾ, ਭੁੱਖ, ਤ੍ਰੇਹ, ਰੋਗ, ਦੁੱਖ, ਕਲੇਸ਼, ਫਿਕਰ, ਬੇਸਿਦਕੀ, ਮਨਮੁਖਤਾਈ, ਪਾਮਰਤਾਈ, ਢੀਠਤਾਈ ਆਦਿ ਦੀਆਂ ਮਾਰਾਂ ਨੇ ਲੱਕ ਤੋੜ ਛੱਡਿਆ ਹੈ। ਇਸ ਤਰ੍ਹਾਂ ਸਾਡਾ ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਸਾਡੀਆਂ ਬਿਰਤੀਆਂ ਤੱਤੀਆਂ, ਕਾਮ ਤੱਤਾ, ਕ੍ਰੋਧ ਤੱਤਾ, ਲੋਭ ਤੱਤਾ, ਮੋਹ ਤੱਤਾ, ਮੈਂ ਮੇਰੀ ਤੱਤੀ, ਤ੍ਰਿਸ਼ਨਾ ਤੱਤੀ ਅੱਗ, ਗਰੀਬੀ ਤੱਤੀ ਅੱਗ, ਐਸ਼ ਨਿਰੀ ਭਾਂਬੜ, ਮਨ ਤੱਤਾ, ਚਿੱਤ ਤੱਤਾ, ਸਾਡਾ ਪਿਆਰ ਵੀ ਤੱਤਾ, ਬਾਹਰਮੁਖੀ ਬਿਰਤੀਆਂ ਤੱਤੀਆਂ, ਬਾਹਰ ਵੀ ਅੱਗ, ਅੰਦਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ। ਸੋ ਚਾਰ ਚੁਫੇਰੇ ਅੱਗ ਹੀ ਅੱਗ ਦੇ ਭਾਂਬੜ ਮੱਚ ਰਹੇ ਹਨ। ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ। ਪਿਛਲੀਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਜਦ ਬਿਰਤੀਆਂ ਬਾਹਰਮੁਖੀ ਹੋ ਕੇ ਮਾਇਕੀ ਤ੍ਰਿਸ਼ਨਾ ਦੀ ਪੂਰਤੀ ਲਈ ਦੌੜਦੀਆਂ ਹਨ, ਤਾਂ ਦੌੜ ਦੀ ਹਰਕਤ ਨਾਲ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ ਹੈ, ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ। ਹਾਂਜੀ, ਜਦੋਂ ਬਿਰਤੀਆਂ ਬਾਹਰਮੁਖੀ ਹੋ ਕੇ ਬਾਹਰ ਵੱਲ ਨੂੰ ਦੌੜਦੀਆਂ ਹਨ, ਤਾਂ ਇਹਨਾਂ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ ਹੈ। ਜੇ ਇਹ ਬਿਰਤੀਆਂ ਵਿੱਚ ਤ੍ਰਿਸ਼ਨਾ ਦਾ ਕੋਈ ਖਿਆਲ ਹੋਵੇ, ਤਾਂ ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ, ਯਾਨੀ ਧੁੱਖ ਧੁੱਖੀ ਲੱਗੀ ਰਹਿੰਦੀ ਹੈ, ਟਿਕਣ ਨਹੀਂ ਦਿੰਦੀਆਂ ਉਹ ਬਿਰਤੀਆਂ ਜਦ ਤੱਕ ਤ੍ਰਿਸ਼ਨਾ ਦੀ ਪੂਰਤੀ ਨਾ ਕੀਤੀ ਜਾਵੇ। ਸੋ ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ, ਪਰ ਜੇ ਹੁਣ ਤ੍ਰਿਸ਼ਨਾ ਦੀ ਪੂਰਤੀ ਕਰ ਲਈ ਜਾਵੇ, ਫਿਰ ਕੀ ਆਉਂਦਾ ਹੈ? ਤ੍ਰਿਸ਼ਨਾ ਦੀ ਪੂਰਤੀ ਵਿੱਚ ਤਾਂ ਫਿਰ ਇਸ ਅੱਗ ਦੇ ਭਾਂਬੜ ਮੱਚ ਪੈਂਦੇ ਹਨ। ਹਾਂਜੀ, ਤ੍ਰਿਸ਼ਨਾ ਦੇ ਖਿਆਲਾਂ ਨਾਲ ਤਾਂ ਅੱਗ ਮਗਦੀ ਹੈ, ਅਤੇ ਜੇ ਤ੍ਰਿਸ਼ਨਾ ਦੀ ਪੂਰਤੀ ਕੀਤੀ ਜਾਵੇ ਤਾਂ ਉਸ ਨਾਲ ਅੱਗ ਬੁੱਝਦੀ ਨਹੀਂ, ਬਲਕਿ ਤ੍ਰਿਸ਼ਨਾ ਦੀ ਪੂਰਤੀ ਵਿੱਚ ਤਾਂ ਇਸ ਅੱਗ ਦੇ ਹੋਰ ਭਾਂਬੜ ਮੱਚ ਪੈਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੀਆਂ ਬਿਰਤੀਆਂ ਦਾ ਮਾਇਕੀ ਮੰਡਲ ਵਿੱਚ ਬਾਹਰਮੁਖੀ ਵਿਚਰਨਾ ਅਥਵਾ ਦੌੜਨਾ ਹੀ ਅਗਨ ਸ਼ੋਕ ਸਾਗਰ ਦਾ ਮੁੱਢਲਾ ਕਾਰਣ ਹੈ। ਦੂਜੇ ਪਾਸੇ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਅਥਵਾ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਹੀ ਠਾਂਡਾ ਹਰ ਨਾਮ ਦਾ ਉੱਦਮ ਅਤੇ ਪ੍ਰਾਪਤੀ ਹੈ। ਹਾਂਜੀ, ਬਿਰਤੀਆਂ ਦਾ ਬਾਹਰਮੁਖੀ ਹੋ ਕੇ ਵਿਚਰਨਾ ਅਥਵਾ ਦੌੜਨਾ ਇਹ ਮਾਨਸਿਕ ਅੱਗ ਦਾ ਜਾਂ ਅਗਨ ਸ਼ੋਕ ਸਾਗਰ ਦਾ ਮੁੱਢਲਾ ਕਾਰਣ ਹੈ, ਅਤੇ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਯਾਨੀ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਇਹੀ ਠਾਂਡਾ ਹਰ ਨਾਮ ਦਾ ਉੱਦਮ ਹੈ ਅਤੇ ਇਹੀ ਪ੍ਰਾਪਤੀ ਹੈ। ਪਰ ਇਹ ਅੰਤਰਮੁਖੀ ਖੇਲ ਯਾਨੀ ਬਿਰਤੀਆਂ ਨੂੰ ਬਾਹਰੋਂ ਮੋੜ ਕੇ ਅੰਦਰ ਵੱਲ ਕਰਨਾ ਅਤੇ ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨਾਲ ਸਿਮਰਨ ਕਰਨਾ ਇਹ ਬੜੀ ਸੂਖਮ ਅਤੇ ਕਠਿਨ ਖੇਲ ਹੈ। ਹਾਂਜੀ, ਬਾਹਰਮੁਖੀ ਰਟਨ ਇਹ ਅਲੱਗ ਗੱਲ ਹੈ, ਪਰ ਬਾਹਰਮੁਖੀ ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨਾਲ ਸਿਮਰਨ ਕਰਨਾ ਇਹ ਬੜੀ ਸੂਖਮ ਅਤੇ ਕਠਿਨ ਖੇਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਜੇਕਰ ਗਉ ਕਰਕੇ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਸ ਮਾਨਸਿਕ ਅੱਗ ਦਾ ਸੇਕ ਪਹਿਲਾਂ ਸਾਡੀਆਂ ਮਨ ਦੀਆਂ ਬਿਰਤੀਆਂ ਨੂੰ ਲੱਗਦਾ ਹੈ, ਫਿਰ ਮਨ, ਬੁੱਧੀ ਅਤੇ ਜਿਸਮ 'ਤੇ ਅਸਰ ਆਉਂਦਾ ਹੈ। ਪਹਿਲਾਂ ਇਹ ਸੇਕ ਸਿਰਫ ਬਿਰਤੀਆਂ 'ਤੇ ਲੱਗਦਾ ਹੈ, ਉਸ ਤੋਂ ਬਾਅਦ ਮਨ, ਬੁੱਧੀ ਅਤੇ ਜਿਸਮ 'ਤੇ ਇਸ ਅੱਗ ਦਾ ਅਸਰ ਆਉਂਦਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦਾ ਭਰਮ ਭੁਲਾਵਾ ਹੈ, ਇਸ ਭਰਮ ਭੁਲਾਵੇ ਵਿੱਚੋਂ ਹਉਮੈ ਉਪਜਦੀ ਹੈ ਅਤੇ ਹਉਮੈ ਵਿੱਚੋਂ ਇਹ ਪੰਜ ਦੋਖ ਉਪਜਦੇ ਹਨ। ਇਹਨਾਂ ਪੰਜ ਦੋਖਾਂ ਯਾਨੀ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੇ ਇਸ ਸੰਸਾਰ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਭਾਂਬੜ ਨੂੰ ਗੁਰਬਾਣੀ ਵਿੱਚ ਆਤਿਸ਼ ਦੁਨੀਆ, ਕਲ ਤਾਤੀ, ਅਗਨ ਕੁੰਟ, ਅਗਨ ਸ਼ੋਕ ਸਾਗਰ ਅਤੇ ਪਾਵਕ ਸਾਗਰ ਦੱਸਿਆ ਗਿਆ ਹੈ। ਹਾਂਜੀ, ਪਿੱਛੇ ਪੜ੍ਹਿਆ ਕਿ ਜਦੋਂ ਬਿਰਤੀ ਬਾਰਮੁਖੀ ਹੁੰਦੀਆਂ ਹਨ ਤਾਂ ਇਸ ਵਿੱਚ ਬਾਰਮੁਖੀ ਹੋ ਕੇ ਦੌੜਦੀਆਂ ਹਨ ਤਾਂ ਗਰਮੀ ਪੈਦਾ ਹੁੰਦੀ ਹੈ। ਕਿਉਂ? ਕਿਉਂਕਿ ਬਾਰਮੁਖੀ ਕੀ ਹੈ? ਬਾਰਮੁਖੀ ਸੰਸਾਰ ਵਿੱਚ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ। ਇਹਨਾਂ ਨੇ ਹੀ ਅੱਗ ਦੇ ਭਾਂਬੜ ਮਚਾਏ ਹੋਏ ਹਨ ਅਤੇ ਇਸੇ ਨੂੰ ਹੀ ਗੁਰਬਾਣੀ ਵਿੱਚ ਇਹਨਾਂ ਪੰਜਾਂ ਦੇ ਭਾਂਬੜਾਂ ਨੂੰ ਹੀ ਆਤਿਸ਼ਦੁਨੀ ਕਿਹਾ ਗਿਆ ਹੈ। ਅਤੇ ਅੰਤਰਮੁਖੀ ਕੀ ਹੈ? ਜੀਵ ਦੇ ਅੰਤਰ ਆਤਮਾ ਵਿੱਚ ਇਲਾਹੀ ਨਿਜ ਕਰ, ਸੱਚ ਕਰ, ਹਰ ਕਾ ਧਾਮ, ਥਿਰ ਕਰ, ਅਟਲ ਥਾਨ, ਬੇਗਮਪੁਰਾ, ਬੈਕੁੰਠ ਨਗਰ, ਅਬਚਲ ਨਗਰ, ਆਪਣੜਾ ਘਰ, ਸੂਖ ਮਹਿਲ, ਅਨਭਉ ਨਗਰ, ਸਹਿਜ ਘਰ, ਅਬਨਾਸੀ ਮਹਿਲ ਅਤੇ ਸੱਚਖੰਡ ਵੱਸਦਾ ਹੈ। ਇਹ ਸਭ ਕੁਝ ਜੀਵ ਦੇ ਅੰਤਰ ਆਤਮੇ ਹੀ ਵੱਸਦਾ ਹੈ। ਸੋ ਇਸ ਵਿੱਚ ਕੀ ਹੈ? ਸੁੱਖ ਹੈ। ਹਾਂਜੀ, ਜੋ ਜੀਵ ਦੇ ਅੰਤਰ ਆਤਮੇ ਵਿੱਚ ਬੇਗਮਪੁਰਾ ਜਾਂ ਸੱਚਖੰਡ ਜਾਂ ਨਿਜ ਘਰ ਹੈ, ਇਸ ਵਿੱਚ ਸੁੱਖ ਹੈ, ਸ਼ਾਂਤੀ ਹੈ, ਠੰਡ ਹੈ, ਪ੍ਰੀਤ ਹੈ, ਪਿਆਰ ਹੈ, ਚਾਉ ਹੈ, ਆਤਮ ਰੰਗ ਹੈ, ਆਤਮ ਰਸ ਹੈ, ਪ੍ਰੇਮ ਸਵੈਪਨਾ ਹੈ, ਕੁਸਲ ਖੇਮ ਹੈ, ਇੱਥੇ ਸਦਾ ਖੈਰ ਹੈ, ਇੱਥੇ ਸਦੀ ਵੀ ਖੁਸ਼ੀ ਹੈ, ਸਦੀ ਵੀ ਬਖਸ਼ਿਸ਼ ਹੈ, ਇੱਥੇ ਪਿਰਮ ਪਿਆਲਾ ਹੈ, ਰੁਣ ਚੁਣ ਹੈ, ਅਨਹਦ ਧੁਨੀ ਹੈ, ਇੱਥੇ ਹੀ ਸ਼ਬਦ ਹੈ ਅਤੇ ਨਾਮ ਹੈ। ਇਹਨਾਂ ਦੋਹਾਂ ਮੰਡਲਾਂ ਦੇ ਗੁਣ ਔਗੁਣ ਇੱਕ ਦੂਜੇ ਦੇ ਬਿਲਕੁਲ ਮੁਤਜ਼ਾਦ ਅਥਵਾ ਉਲਟ ਹਨ। ਸੋ ਜੀਵ ਲਈ ਇਹਨਾਂ ਦੋਹਾਂ ਮੰਡਲਾਂ ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ ਵਿੱਚੋਂ ਚੁਣੌਤੀ ਕਰਨੀ ਲਾਜ਼ਮੀ ਹੈ। ਇਹ ਚੁਣੌਤੀ ਬੜੀ ਦੀਰਘ, ਜ਼ਰੂਰੀ ਅਤੇ ਅਹਿਮ ਹੈ। ਇਸ ਚੁਣੌਤੀ ਜਾਂ ਫੈਸਲੇ ਤੋਂ ਬਗੈਰ ਸਾਨੂੰ ਜੀਵਨ ਸੇਧ ਨਹੀਂ ਮਿਲ ਸਕਦੀ ਅਤੇ ਸਹੀ ਜੀਵਨ ਸੇਧ ਬਗੈਰ ਅਸੀਂ ਪੁਰਾਣੀ ਜੀਵਨ ਰੋੜ ਵਿੱਚ ਹੀ ਰੁੜੀ ਜਾਵਾਂਗੇ ਅਤੇ ਦੁੱਖ ਕਲੇਸ਼ ਭੋਗੀ ਜਾਵਾਂਗੇ। ਹਾਂਜੀ, ਇੱਕ ਬਾਹਰਲੀ ਦੁਨੀਆ ਦਾ ਨਕਸ਼ਾ ਦੱਸਿਆ ਜਿਸ ਵਿੱਚ ਔਗੁਣ, ਦੁੱਖ, ਕਲੇਸ਼ ਅਤੇ ਇੱਕ ਅੰਦਰਲੀ ਦੁਨੀਆ ਜੋ ਸਾਡੇ ਅੰਤਰ ਆਤਮਾ ਵਿੱਚ ਹੈ ਜਿਸ ਵਿੱਚ ਸਦੀ ਵੀ ਖੁਸ਼ੀ, ਸਦੀ ਵੀ ਖੇੜਾ ਅਤੇ ਨਾਮ ਹੈ। ਸੋ ਇਹਨਾਂ ਦੋਨਾਂ ਵਿੱਚੋਂ ਅਸੀਂ ਇੱਕ ਦੀ ਚੋਣ ਕਰਨੀ ਹੈ ਕਿਉਂਕਿ ਚੋਣ ਬੜੀ ਜ਼ਰੂਰੀ ਹੈ। ਚੋਣ ਕਰਾਂਗੇ ਤਾਂ ਹੀ ਸਾਨੂੰ ਕੋਈ ਜੀਵਨ ਸੇਧ, ਜੀਵਨ ਮੰਜ਼ਿਲ ਜਾਂ ਕੋਈ ਨਿਸ਼ਾਨਾ ਮਿਲੇਗਾ, ਫਿਰ ਉਸਦੀ ਪ੍ਰਾਪਤੀ ਲਈ ਉੱਦਮ ਕਰਾਂਗੇ। ਅਤੇ ਜੇ ਚੋਣ ਨਹੀਂ ਕਰਦੇ, ਜੀਵਨ ਸੇਧ ਨਹੀਂ ਮਿਲਦੀ ਅਤੇ ਬਿਨਾਂ ਜੀਵਨ ਸੇਧ ਤੋਂ ਬਗੈਰ ਅਸੀਂ ਪੁਰਾਣੀ ਜੀਵਨ ਰੋਡ ਵਿੱਚ ਹੀ ਰੁੜੀ ਜਾਵਾਂਗੇ ਅਤੇ ਦੁੱਖ ਕਲੇਸ਼ ਭੋਗੀ ਜਾਵਾਂਗੇ। ਹਾਂਜੀ, ਫਿਰ ਦੁਹਰਾ ਦੇਈਏ ਕਿ ਜਦ ਤੱਕ ਚੁਣੌਤੀ ਨਹੀਂ ਕਰਦੇ ਕਿ ਸਾਡੀ ਜੀਵਨ ਮੰਜ਼ਿਲ ਕੀ ਹੈ, ਅੰਤਰਮੁਖੀ ਉਹ ਨਿਜ ਘਰ ਜਾਂ ਬਾਰਮੁਖੀ ਹੈ ਦੁਨੀਆ, ਸੋ ਜੀਵਨ ਸੇਧ ਨਹੀਂ ਮਿਲਦੀ ਅਤੇ ਜਦ ਤੱਕ ਜੀਵਨ ਸੇਧ ਨਾ ਮਿਲੇ ਉਹ ਪੁਰਾਣੀ ਰੂਟੀਨ ਨੂੰ ਅਸੀਂ ਛੱਡਾਂਗੇ ਹੀ ਨਹੀਂ। ਸੋ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਜੀਵ ਲਈ ਇਸ ਆਤਮਕ ਜੀਵਨ ਸੇਧ ਦਾ ਨਿਰਣਾ, ਚੁਣੌਤੀ, ਚਾਉ, ਉੱਦਮ, ਨਿਸ਼ਚਾ, ਸ਼ਰਧਾ, ਕਮਾਈ ਕਰਨ ਵਿੱਚ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਹਾਂਜੀ, ਸਹੀ ਜੀਵਨ ਨਿਸ਼ਾਨਾ, ਸਹੀ ਜੀਵਨ ਮੰਜ਼ਿਲ ਬਣਾਉਣ ਲਈ ਫਿਰ ਉਸ ਲਈ ਚੋਣ ਕਰਕੇ ਉਸ ਲਈ ਉੱਦਮ ਕਰਨਾ, ਉਸਦੀ ਕਮਾਈ ਕਰਨੀ, ਇਸ ਲਈ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਦੀ ਬਹੁਤ ਲੋੜ ਹੈ। ਇਹ ਸਾਰੀਆਂ ਨੀਵੀਆਂ ਭਾਵਨਾਵਾਂ, ਵਾਸ਼ਨਾਵਾਂ ਇਹ ਸਾਡੀ ਗੁੱਝੀ ਅੰਦਰਲੀ ਅਗਨੀ ਦਾ ਪ੍ਰਤੀਕ ਅਤੇ ਪ੍ਰਗਟਾਵਾ ਹਨ। ਸੋ ਗੁਰਬਾਣੀ ਦੀ ਰੋਸ਼ਨੀ ਅਤੇ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਹੀ ਜੀਵ ਨੂੰ ਸੋਝੀ ਅਤੇ ਨਿਸ਼ਚਾ ਹੋ ਸਕਦਾ ਹੈ ਕਿ ਉਸ ਦੇ ਅੰਦਰ ਵੀ ਇਹ ਗੁੱਝੀ ਮਾਨਸਿਕ ਅੱਗ ਮੌਜੂਦ ਹੈ। ਇਸੇ ਲਈ ਗੁਰਬਾਣੀ ਵਿੱਚ ਇਸ ਗੁੱਝੀ ਅੱਗ ਤੋਂ ਬਚਣ ਦਾ ਸਭ ਤੋਂ ਸੌਖਾ ਅਤੇ ਅਸਰਦਾਇਕ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੁੱਝੀ ਤਪਤ ਘਰੇ ਪਿਰ ਪਾਇਆ। ਸੋ ਸੱਚੀ ਸੁੱਚੀ ਆਤਮਕ ਸਾਧ ਸੰਗਤ ਵਿੱਚ ਹੀ ਇਸ ਗੁੱਝੀ ਮਾਨਸਿਕ ਅੱਗ ਦੀ ਬਾਬਤ ਸੋਝੀ ਆਵੇਗੀ। ਹਾਂਜੀ, ਇਹ ਮਹਾਂਪੁਰਖਾਂ ਦੀ, ਗੁਰਮੁਖ ਜਨਾਂ ਦੀ ਸੱਚੀ ਸੁੱਚੀ ਆਤਮਕ ਸਤਸੰਗਤ ਵਿੱਚ ਹੀ ਸਾਨੂੰ ਇਸ ਮਾਨਸਿਕ ਅੱਗ ਦੀ ਬਾਬਤ ਸੋਝੀ ਆਵੇਗੀ। ਫਿਰ ਉਹਨਾਂ ਦੀ ਸੰਗਤ ਵਿੱਚ ਹੀ ਗਿਆਨ ਆਵੇਗਾ। ਕਿਸ ਗੱਲ ਦਾ? ਇਸ ਅੱਗ ਦਾ, ਕਿ ਬਾਹਰਮੁਖੀ ਦੌੜਨਾ ਬਿਰਤੀਆਂ ਦਾ ਇਹ ਅੱਗ ਦਾ ਕਾਰਨ ਹੈ, ਅਤੇ ਅੰਤਰਮੁਖੀ ਰਹਿਣਾ ਇਹ ਆਤਮਕ ਠੰਡ ਦਾ ਮਹਿਸੂਸ ਕਰਨਾ ਹੈ। ਫਿਰ ਅੰਤਰਮੁਖੀ ਹੋਣ ਦੀ ਜਾਚ ਦਾ ਗਿਆਨ ਵੀ ਸਾਧ ਸੰਗਤ ਵਿੱਚੋਂ ਆਵੇਗਾ। ਫਿਰ ਜਦੋਂ ਅਸੀਂ ਅੰਤਰਮੁਖੀ ਹੋਣ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਡਾ ਮਨ ਇਕੱਠਾ ਹੋਵੇਗਾ, ਫਿਰ ਮਨ ਸ਼ਾਂਤ ਹੋਵੇਗਾ, ਅਤੇ ਫਿਰ ਮਨ ਠੰਡਾ ਹੋਵੇਗਾ, ਅਤੇ ਜਦੋਂ ਮਨ ਠੰਡਾ ਹੋ ਗਿਆ ਫਿਰ ਸੇਵਾ ਕਰਨ ਦੀ ਜਾਚ ਆਵੇਗੀ। ਕਿਉਂਕਿ ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਤਪਸ਼ ਨਾਲ ਅਸੀਂ ਜਿਹੜੇ ਵੀ ਕਰਮ ਧਰਮ ਸੇਵਾ ਆਦਿ ਕਰਦੇ ਹਾਂ, ਉਸ ਵਿੱਚ ਵੀ ਮਾਨਸਿਕ ਅੱਗ ਦੇ ਭਾਂਬੜ ਮੱਚ ਪੈਂਦੇ ਹਨ। ਸੋ ਜਦੋਂ ਮਨ ਠੰਡਾ ਹੋਵੇਗਾ ਤਾਂ ਸਹੀ ਮਾਇਨਿਆਂ ਵਿੱਚ ਸੇਵਾ ਕਰਨ ਦੀ ਜਾਚ ਆਵੇਗੀ। ਫਿਰ ਦੈਵੀ ਭਾਵਨਾਵਾਂ ਉਤਪੰਨ ਹੋਣਗੀਆਂ, ਫਿਰ ਸਿਮਰਨ ਕਰਨ ਦਾ ਚਾਅ ਉੱਠੇਗਾ। ਹਾਂਜੀ, ਫਿਰ ਸਿਮਰਨ ਕਰਨ ਦਾ ਚਾਅ ਉੱਠੇਗਾ, ਅਤੇ ਜਦੋਂ ਚਾਅ ਨਾਲ ਸਿਮਰਨ ਕੀਤਾ ਤਾਂ ਮਨ ਫਿਰ ਰਹੱਸ ਵਿੱਚ ਆਵੇਗਾ, ਪ੍ਰੇਮ ਸਵੈਪਨਾ ਦਾ ਰਸ ਰੰਗ ਮਾਣੇਗਾ, ਪਿਰਮ ਰਸ ਵਿੱਚ ਮਸਤ ਹੋਵੇਗਾ। ਇਸ ਤਰ੍ਹਾਂ ਸ਼ਬਦ ਸੁਰਤ ਦਾ ਮੇਲ ਹੋਵੇਗਾ, ਫਿਰ ਨਾਮ ਰਸਾਇਣ ਦੀ ਬਖਸ਼ਿਸ਼ ਹੋਵੇਗੀ, ਫਿਰ ਚਰਨ ਸ਼ਰਨ ਦੀ ਪ੍ਰਾਪਤੀ ਹੋਵੇਗੀ। ਸੋ ਐਸੀਆਂ ਇਲਾਹੀ ਬਰਕਤਾਂ ਵਾਲੀ ਸਾਧ ਸੰਗਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜਿਸ ਸਾਧ ਸੰਗਤ ਵਿੱਚ ਅੱਗ ਦੀ ਸੋਝੀ ਆਉਂਦੀ ਹੈ, ਨਾਮ ਦੀ ਪ੍ਰਾਪਤੀ ਦਾ ਗਿਆਨ ਆਉਂਦਾ ਹੈ, ਜਿਸ ਵਿੱਚ ਸਿਮਰਨ ਦਾ ਚਾਅ ਉੱਠਦਾ ਹੈ, ਸ਼ਬਦ ਸੁਰਤ ਵਿੱਚ ਲੀਨਤਾ ਆਉਂਦੀ ਹੈ, ਇਹੋ ਜੀ ਸੰਗਤ ਦੀ ਪਹਿਚਾਣ ਕੀ ਹੈ ਇਹ ਦੱਸਿਆ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਅਤੇ ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਸਾਧ ਸੰਗਤ ਤੋਂ ਬਗੈਰ ਸਾਡਾ ਮਨ ਇਸ ਗੁੱਝੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਦਾ, ਅਤੇ ਨਾ ਹੀ ਇਸ ਅਗਨ ਸ਼ੋਕ ਸਾਗਰ ਵਿੱਚੋਂ ਨਿਕਲ ਸਕਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਬਿਨਾਂ ਸਾਧ ਸੰਗਤ ਤੋਂ ਇਹ ਮਾਨਸਿਕ ਅੱਗ ਨਹੀਂ ਬੁੱਝ ਸਕਦੀ। ਮਹਾ ਅਪਾਗ ਅਪਾਗ ਹੈ ਜਿਨਕੇ, ਤਿਨ ਸਾਧੂ ਧੂਰ ਨਾ ਪੀਜੈ, ਤਿਨਾ ਤਿਸ਼ਨਾ ਜਲਤ ਜਲਤ ਨਹੀਂ ਬੂਜੈ, ਡੰਡ ਧਰਮ ਰਾਏ ਕਾ ਦੀਜੈ। ਇਸੇ ਕਰਕੇ ਗੁਰਬਾਣੀ ਵਿੱਚ ਇਸ ਅੰਦਰਲੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਅਗਨ ਸਾਗਰ ਭਏ ਸੀਤਲ, ਸਾਧ ਅੰਚਲ ਗਹਿ ਰਹੇ, ਠਾਂਡ ਭਰੀ ਸੰਤੈ ਸੰਗ ਬਸਿਆ, ਅੰਮ੍ਰਿਤ ਨਾਮ ਤਾਹਾਂ ਜੀ ਰਸਿਆ। ਸੰਤ ਸੰਗ ਜਾਂਕਾ ਮਨ ਸੀਤਲ, ਉਹ ਜਾਣੈ ਠਾਂਡੀ। ਪਰ ਸਤਸੰਗਤ ਅਥਵਾ ਸਾਧ ਸੰਗਤ ਦੀ ਬਾਬਤ ਭੁਲੇਖੇ ਪਏ ਹੋਏ ਹਨ, ਇਹਨਾਂ ਭੁਲੇਖਿਆਂ ਦਾ ਵੀ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾਂਦਾ ਹੈ। ਹਾਂਜੀ, ਆਮ ਤੌਰ 'ਤੇ ਜਿੱਥੇ ਕੋਈ ਵੀ ਦੁਨਿਆਵੀ ਬੰਦੇ ਇਕੱਠੇ ਹੁੰਦੇ ਹਨ ਅਸੀਂ ਉਸ ਨੂੰ ਸਾਧ ਸੰਗਤ ਕਹਿ ਦਿੰਦੇ ਹਾਂ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ਿਆਂ ਹੋਇਆਂ ਮਹਾਂਪੁਰਖਾਂ, ਸੰਤਾਂ, ਸਾਧ ਜਨਾਂ, ਭਗਤਾਂ, ਸਿਮਰਨ ਵਾਲਿਆਂ, ਹਾਂਜੀ ਸਿਮਰਨ ਵਾਲਿਆਂ, ਸ਼ਬਦ ਸੁਰਤ ਵਿੱਚ ਪਰੋਤੇ ਹੋਇਆਂ, ਅਨਹਦ ਸ਼ਬਦ ਵਿੱਚ ਲੀਨ ਹੋਇਆਂ, ਗੁਰੂ ਪਿਆਰ ਵਿੱਚ ਰੰਗੇ ਹੋਇਆਂ, ਗੁਰੂ ਪਿਆਰ ਵਿੱਚ ਰੰਗੇ ਹੋਇਆਂ, ਬੈਖਰੀਦ ਹੋਏ ਸੇਵਕਾਂ, ਨਾਨਕ ਘਰ ਕੇ ਗੋਲੇ ਹੋਇਆਂ, ਪ੍ਰੇਮ ਸਵੈਪਨਾ ਦੀ ਮਸਤੀ ਵਾਲੇ ਪਿਰਮ ਰਸ ਵਿੱਚ ਖੀਵੇ ਹੋਏ, ਪ੍ਰੇਮ ਪਿਆਲੇ ਨਾਲ ਨਸ਼ੇ ਹੀ ਹੋਏ ਅਤੇ ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ, ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤ ਸੰਗਤ, ਸਾਧ ਸੰਗਤ, ਸੰਤ ਮੰਡਲੀ, ਦੈਵੀ ਸੰਗਤ, ਉੱਚੀ ਸੰਗਤ, ਸੁੱਚੀ ਸੰਗਤ, ਆਤਮ ਸੰਗਤ, ਸੰਤ ਸੱਜਣ ਪਰਿਵਾਰ ਕਿਹਾ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਜਿੱਥੇ ਸਿਮਰਨ ਕਰਨ ਵਾਲੇ ਗੁਰੂ ਪਿਆਰ ਵਿੱਚ ਰੰਗੇ ਹੋਏ ਜਗਿਆਸੂ, ਜਿੱਥੇ ਸ਼ਬਦ ਸੁਰਤ ਵਾਲੇ ਗੁਰਮੁਖ ਜਨ ਇਕੱਠੇ ਆਉਂਦੇ ਹਨ, ਉਸ ਨੂੰ ਕਿਹਾ ਗਿਆ ਹੈ ਸਾਧ ਸੰਗਤ। ਗੁਰਬਾਣੀ ਵਿੱਚ ਐਸੀ ਆਤਮਿਕ ਸਾਧ ਸੰਗਤ ਦੀ ਇਸ ਤਰ੍ਹਾਂ ਵਡਿਆਈ ਕੀਤੀ ਗਈ ਹੈ, ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਮਹਿਮਾ ਸਾਧੂ ਸੰਗ ਕੀ, ਸੁਨਹੋ ਮੇਰੇ ਮੀਤਾ ਮੈਲ ਖੋਈ, ਕੋਟ ਅਗ ਹਰੇ ਨਿਰਮਲ ਭਏ ਚੀਤਾ, ਪੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸੰਤ ਮੰਡਲ ਤਾਂ ਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਉ, ਮੇਰਾ ਮਨ ਸਾਧ ਜਨਾ ਮਿਲ ਹਰਿਆ, ਹਉ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ, ਹਰ ਕੇ ਸੰਤ ਸੰਤ ਪਲਨੀ ਕੇ ਮਿਲ ਸੰਤ ਜਨਾ ਮਲ ਲਈਆ, ਹੋਂ ਮੈਂ ਦੁਰਤ ਗਿਆ ਸਭ ਨੀਕਰ ਜਿਉਂ ਸਾਬਨ ਕਾਪਰ ਕਰਿਆ। ਪਰ ਐਸੀ ਉੱਚੀ ਸੁੱਚੀ ਆਤਮਕ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਹਾਂਜੀ, ਜਿਸ 'ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਵੇ, ਉਸਨੂੰ ਇਹੋ ਜਿਹੀ ਨਾਮ ਜਪਣ ਵਾਲਿਆਂ ਦੀ, ਗੁਰਮੁਖ ਜਨਾਂ ਦੀ ਸੰਗਤ ਨਸੀਬ ਆਉਂਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ ਅਤੇ ਜਿਉਂ ਜਿਉਂ ਉਹ ਵਧਾਈ ਹੈ। ਹਾਂਜੀ, ਜੇ ਕਿਰਪਾ ਨਾਲ ਸਾਧ ਸੰਗਤ ਪ੍ਰਾਪਤ ਹੋ ਵੀ ਗਈ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉਂ ਰੰਗ। ਕਿਰਪਾ ਨਿਦ ਕਿਰਪਾਲ ਤੇ ਆਵੋ, ਸਾਧ ਸੰਗ ਤਾਂ ਬੈਠਣ ਪਾਵੋ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਹੁ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਪਰ ਦੁਨੀਆਂ ਵਿੱਚ ਐਸੇ ਗੁਰਮੁਖ ਜਨ ਵਿਰਲੇ ਹੀ ਹੁੰਦੇ ਹਨ। ਹਾਂਜੀ, ਜਿਸ ਗੁਰਮੁਖ ਜਨਾਂ ਦੀ ਸੰਗਤ ਦੀ ਇਤਨੀ ਵਡਿਆਈ ਗੁਰਬਾਣੀ ਵਿੱਚ ਕੀਤੀ ਗਈ ਹੈ, ਇਹੋ ਜਿਹੇ ਗੁਰਮੁਖ ਜਨ ਤਾਂ ਦੁਨੀਆਂ ਵਿੱਚ ਬਹੁਤ ਵਿਰਲੇ ਹੀ ਹੁੰਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੈ, ਕੋਈ ਹਰਿਆ ਬੂਟ ਰਹੇ ਉਰੀ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾੜੜੇ ਸਹੀ, ਹੋਂ ਢੂੰਡੇਂ ਦੀ ਜਗ ਸਭ ਆਇਆ, ਜਨ ਨਾਨਕ ਵਿਰਲੇ ਕੇ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੈ ਰਹੇ ਨਿਰਾਰੇ। ਐਸੀ ਉੱਚੀ ਸੁੱਚੀ ਨਾਮ ਰਸ ਆਤਮ ਰੰਗ ਜੀਉਂ ਦੀ ਜਾਗਦੀ, ਥਰ ਥਰਾਉਂਦੀ, ਰੁਣ ਚੁਣ ਲਾਉਂਦੀ, ਆਤਮ ਛੋ ਅਤੇ ਚੁੱਪ ਪ੍ਰੀਤ ਵਾਲੀ ਸੰਤ ਮੰਡਲੀ ਨੂੰ ਹੀ ਸਾਧ ਸੰਗਤ ਮੰਨਿਆ ਗਿਆ ਹੈ। ਐਸੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ। ਹਾਂਜੀ, ਪਿੱਛੇ ਪੜ੍ਹਿਆ ਕਿ ਬਿਨਾਂ ਸਾਧ ਸੰਗਤ ਤੋਂ ਇਹ ਅਗਨ ਸਾਗਰ ਤਰਿਆ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਹੀ ਬਿਰਤੀਆਂ ਬਾਰਮੁਖੀ ਤੋਂ ਹੋ ਅੰਤਰਮੁਖੀ ਵੱਲ ਜਾਂਦੀਆਂ ਹਨ। ਫਿਰ ਦੁਹਰਾ ਦੇਈਏ, ਐਸੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ। ਫਿਰ ਹੋਰ ਕੀ ਆਉਂਦਾ ਹੈ? ਅਨਹਦ ਸ਼ਬਦ ਦੀ ਰੁਣ ਚੁਣ ਛਿੜਦੀ ਹੈ ਅਤੇ ਮਨ ਠੰਡਾ ਆਉਂਦਾ ਹੈ। ਐਸੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਮਨ ਠੰਡਾ ਹੁੰਦਾ ਹੈ, ਮਨ ਟੁੰਬਿਆ ਜਾਂਦਾ ਹੈ, ਆਤਮ ਛੋਹ ਦੀ ਕੰਬਣੀ ਛਿੜਦੀ ਹੈ, ਕੰਬਣੀ ਵਿੱਚ ਕੋਈ ਰੁਣ ਚੁਣ ਮਹਿਸੂਸ ਹੁੰਦੀ ਹੈ, ਅੰਤਰ ਆਤਮੇ ਵੱਲ ਖਿੱਚ ਪੈਂਦੀ ਹੈ, ਪਿਆਰ ਦੀਆਂ ਤਰਬਾਂ ਟੁੰਬੀਆਂ ਜਾਂਦੀਆਂ ਹਨ। ਪ੍ਰੇਮ ਸਵੈਪਨਾ ਦੀ ਸੂਖਮ ਥਰਥਰਾਹਟ ਹੁੰਦੀ ਹੈ, ਆਤਮ ਪਿਆਰ ਖਿੱਚ ਖਾਂਦਾ ਹੈ। ਹਾਂਜੀ, ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲੱਗਦੀਆਂ ਹਨ। ਐਸੀ ਉੱਚੀ ਸੁੱਚੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਪ੍ਰੀਤ ਵਲਵਲੀਆਂ ਦੀਆਂ ਉਡਾਰੀਆਂ ਲੱਗਦੀਆਂ ਹਨ। ਪ੍ਰੇਮ ਆਕਾਸ਼ ਵਿੱਚ ਮਨਲੀਨ ਹੁੰਦਾ ਹੈ, ਪ੍ਰੇਮ ਰਸ ਦੇ ਸੂਖਮ ਤਰੰਗ ਮਾਣਦਾ ਹੈ, ਇਲਾਹੀ ਰਾਗ ਦੀ ਧੁਨੀ ਛਿੜਦੀ ਹੈ, ਅਨਹਦ ਧੁਨੀ ਸੁਣਾਈ ਦਿੰਦੀ ਹੈ, ਇਲਾਹੀ ਨਾਦ ਵਿੱਚ ਫਿਰ ਮਗਨਤਾ ਆਉਂਦੀ ਹੈ, ਮਗਨਤਾ ਵਿੱਚ ਬੇਖੁਦੀ ਆਉਂਦੀ ਹੈ, ਬੇਖੁਦੀ ਵਿੱਚ ਬਿਸਮਾਦ ਆਉਂਦਾ ਹੈ, ਪ੍ਰੇਮ ਪਿਆਲੇ ਦੀ ਖੁਮਾਰੀ ਚੜ੍ਹਦੀ ਹੈ, ਖੁਮਾਰੀ ਵਿੱਚ ਅੱਖਾਂ ਨਸ਼ਈ ਹੋ ਜਾਂਦੀਆਂ ਹਨ, ਨਸ਼ਈ ਅੱਖਾਂ ਵਿੱਚ ਆਤਮਕ ਚਮਕ ਆਉਂਦੀ ਹੈ, ਚਮਕ ਦੀਆਂ ਅੱਖਾਂ ਵਿੱਚ ਵਿਨੋਦੀ ਆਉਂਦੀ ਹੈ, ਵਿਨੋਦੀ ਅੱਖਾਂ ਵਿੱਚ ਪਿਆਰ ਦੀ ਝਲਕ ਹੁੰਦੀ ਹੈ, ਪਿਆਰ ਦੀ ਝਲਕ ਵਿੱਚ ਖਿੱਚ ਆਉਂਦੀ ਹੈ, ਇਲਾਹੀ ਝਲਕ ਵਿੱਚ ਅਜਲਾਂ ਦੇ ਸੁਨੇਹੇ ਆਉਂਦੇ ਹਨ, ਇਲਾਹੀ ਸੁਨੇਹਿਆਂ ਵਿੱਚ ਸ਼ਬਦ ਦਾ ਪ੍ਰਕਾਸ਼ ਆਉਂਦਾ ਹੈ, ਸ਼ਬਦ ਦੇ ਪ੍ਰਕਾਸ਼ ਵਿੱਚ ਨਾਮ ਦਾ ਰਸ ਆਉਂਦਾ ਹੈ, ਚੁੱਪ ਪ੍ਰੀਤ ਦੇ ਸੋਧੇ ਆਉਂਦੇ ਹਨ, ਆਤਮ ਰੰਗ ਦਾ ਵਪਾਰ ਆਉਂਦਾ ਹੈ, ਮਹਾਂਰਸ ਦੀ ਲੇਵਾ ਦੇਵੀ ਆਉਂਦੀ ਹੈ, ਨਵਨਿਧ ਨਾਮ ਦੀ ਸਾਂਝ ਆਉਂਦੀ ਹੈ, ਅੰਮ੍ਰਿਤ ਨਾਮ ਭੋਜਨ ਵਰਤਦਾ ਹੈ, ਖਾਵੇ ਖਰਚੇ ਰਲ ਮਿਲ ਭਾਈ ਦਾ ਵਰਤਾਰਾ ਹੁੰਦਾ ਹੈ, ਅਤੇ ਮਨ ਨੂੰ ਨਾਵੇਂ ਕਾ ਰੰਗ ਚੜ੍ਹਦਾ ਹੈ। ਐਸੀ ਆਤਮ ਸੰਗਤ ਦੇ ਪ੍ਰਭਾਵ ਹੇਠ ਮਨ ਨੂੰ ਨਾਵੇਂ ਕਾ ਰੰਗ ਚੜ੍ਹਦਾ ਹੈ। ਸੋ ਸਾਧ ਸੰਗਤ ਦੇ ਦਾਮਨਿਕ ਅਥਵਾ ਆਤਮਕ ਅਸਰ ਨੂੰ ਇਉਂ ਸਪਸ਼ਟ ਕੀਤਾ ਗਿਆ ਹੈ ਕਿ ਕਿਤਨਾ ਜ਼ਬਰਦਸਤ ਅਸਰ ਆਉਂਦਾ ਹੈ ਸਾਧ ਸੰਗਤ ਦਾ। ਗੁਰਮੁਖ ਪਿਆਰਿਆਂ ਦਾ ਮੇਲ ਹੀ ਖਿਆਲਾਂ ਦੇ ਵਟਾਂਦਰੇ ਜਾਂ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਸੋ ਇੱਕ ਦੂਜੇ ਦੇ ਮਨਾਂ ਉੱਤੇ ਖਿਆਲਾਂ ਦੇ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਲੋੜੀਂਦੀ ਹੈ। ਹਾਂਜੀ, ਜੇ ਅਸਰ ਚਾਹੀਦਾ ਹੈ ਕਿਸੇ ਖਿਆਲ ਦਾ ਤਾਂ ਇੱਕ ਪਾਸੇ ਜਿਹੜਾ ਅਸਰ ਪਾਉਣ ਵਾਲਾ ਹੋਵੇ ਉਸ ਵਿੱਚ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਹੋਣੀ ਚਾਹੀਦੀ ਹੈ ਜੋ ਕਿ ਮਹਾਂਪੁਰਖਾਂ ਵਿੱਚ ਅੱਤ ਦੀ ਆਉਂਦੀ ਹੈ, ਪਰ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਵੀ ਚਾਹੀਦੀ ਹੈ ਜਿਹੜੀ ਉਸ ਤੀਬਰਤਾ ਨੂੰ ਮਹਿਸੂਸ ਕਰ ਸਕੇ, ਮਾਣ ਸਕੇ, ਜਾਂ ਦਾਤ ਲਈ ਭਾਂਡਾ ਚਾਹੀਦਾ ਹੈ। ਸੋ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਵੀ ਲੋੜੀਂਦੀ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਹਿਜੇ ਮਨਾਂ ਸਾਧਾਰਨ ਮਨਾਂ ਉੱਤੇ ਸਹਿਜੇ ਹੀ ਅਸਰ ਪੈਂਦਾ ਹੈ। ਸੋ ਕਿਸੇ ਸੰਗਤ ਦੇ ਇਕੱਠ ਵਿੱਚ ਜਿੱਥੇ ਜ਼ਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੁੰਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਉਹਨਾਂ ਦੇ ਜੀਵਨ ਵਿੱਚੋਂ ਉਪਜੀਆਂ ਤੀਖਣ ਆਤਮਕ ਕਿਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਹਾਂਜੀ, ਜਿੱਥੇ ਆਮ ਸੰਗਤ ਵਿੱਚ ਅਸੀਂ ਜਾਣਦੇ ਹਾਂ ਜ਼ਬਾਨੀ ਅਤੇ ਦਿਮਾਗੀ ਬਹੁਤ ਪ੍ਰਚਾਰ ਆਉਂਦਾ ਹੈ, ਪਰ ਉਸ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਓਪਰਾ ਜਿਹਾ ਆਉਂਦਾ ਹੈ, ਪਰ ਮਹਾਂਪੁਰਖਾਂ ਦੀ ਸੰਗਤ ਵਿੱਚ ਸ਼ਾਮਲ ਹੋਣ ਨਾਲ ਕੀ ਆਉਂਦਾ ਹੈ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ ਆਤਮਕ ਕਿਰਨਾਂ ਤੀਖਣ ਆਤਮਕ ਕਿਰਨਾਂ ਉਪਜਦੀਆਂ ਹਨ, ਉਹ ਜਿਹੜਾ ਜਗਿਆਸੂ ਹੈ, ਜਿਸ ਦੇ ਅੰਦਰ ਕੋਈ ਜਗਿਆਸਾ ਹੈ, ਉਸ ਦੇ ਅੰਦਰ ਇਹ ਤੀਖਣ ਕਿਰਨਾਂ ਧੱਸ ਜਾਂਦੀਆਂ ਹਨ ਅਤੇ ਉਸਦੀ ਰੂਹ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਕੱਢਦਾ ਹੈ ਜੋ ਕਿ ਉਹਨਾਂ ਦੇ ਆਤਮਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨੀ ਤੋਂ ਉਪਜੀਆਂ ਹਨ। ਇਹ ਲੇਖਣੀਆਂ ਆਤਮਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਹੁੰਦੀਆਂ ਹਨ। ਮਹਾਂਪੁਰਖਾਂ ਦੀਆਂ ਲੇਖਣੀਆਂ ਵੀ ਇਹ ਆਤਮਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਹੁੰਦੀਆਂ ਹਨ ਅਤੇ ਸਦਾ ਨਿਰੋਲ, ਨਿਰਮਲ, ਸਜਰੀਆਂ ਇਲਾਹੀ ਕਿਰਨਾਂ ਆਉਂਦੀਆਂ ਹਨ ਜੋ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਕ ਚਿਣੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਸੋ ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੀ ਸਤਹ ਉੱਤੇ ਇਤਨਾ ਅਸਰ ਪਾ ਸਕਦਾ ਹੈ ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀਆਂ ਇਲਾਹੀ ਕਿਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਆਤਮਕ ਛੋਹ ਦੁਆਰਾ, ਚੁੱਪ ਪ੍ਰੀਤ ਦੀ ਲਾਗ ਦੁਆਰਾ ਟੁੰਬ ਕੇ, ਜਗਾ ਕੇ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਇਤਨੀ ਤਾਕਤ ਹੈ ਮਹਾਂਪੁਰਖਾਂ ਦੀਆਂ ਆਤਮ ਕਿਰਨਾਂ ਵਿੱਚ ਕਿ ਉਹ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾ ਦੇਣ, ਆਤਮਕ ਮੰਡਲ ਵਿੱਚ। ਅਸਥੂਲ ਪੱਧਰ 'ਤੇ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਅਤੇ ਪਰਮਾਣੂ ਬੰਬ ਤੋਂ ਨਿਕਲੀਆਂ ਹੋਈਆਂ ਰੇਡੀਓ ਧਰਮੀ ਕਿਰਨਾਂ ਇਤਨੀ ਬਰਬਾਦੀ ਕਰ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਅਥਵਾ ਸਤਸੰਗਤ ਵਿੱਚੋਂ ਨਿਕਲੀਆਂ ਇਹ ਆਤਮਕ ਤੀਖਣ ਕਿਰਨਾਂ ਵੀ ਮਾਇਆ ਦੇ ਮੋਟੇ ਸਬਲ ਮਾਨਸਿਕ ਛੋੜ ਅਥਵਾ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਛੋਹ ਸਕਦੀਆਂ ਹਨ ਅਤੇ ਆਤਮਕ ਪ੍ਰਕਾਸ਼ਮਈ ਮੰਡਲ ਦਾ ਚਲਕਾਰਾ ਦਿਖਾ ਸਕਦੀਆਂ ਹਨ। ਹਾਂਜੀ, ਭਰਮਈ ਮੋਟੇ ਮਾਇਆ ਦੇ ਕਾਲੇ ਸਬਲ ਇਸ ਪਰਦੇ ਨੂੰ ਚੀਰ ਕੇ ਜੀਵ ਦੀ ਆਤਮਾ ਨੂੰ ਛੋਹ ਸਕਦੀਆਂ ਹਨ ਅਤੇ ਪ੍ਰਕਾਸ਼ਮਈ ਮੰਡਲ ਦਾ ਚਲਕਾਰਾ ਦਿਖਾ ਸਕਦੀਆਂ ਹਨ ਮਹਾਂਪੁਰਖਾਂ ਦੀਆਂ ਇਹ ਆਤਮਕ ਕਿਰਨਾਂ। ਇਸ ਤਰ੍ਹਾਂ ਉਹਨਾਂ ਦੇ ਆਤਮਕ ਜੀਵਨ ਵਿੱਚੋਂ ਉਪਜੀਆਂ ਇਹ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚੁੱਪੀ 'ਤੇ ਹੀ ਬਦਲ ਦਿੰਦੀਆਂ ਹਨ ਅਤੇ ਫਿਰ ਉਹਨਾਂ ਦਾ ਆਤਮਕ ਮੰਡਲ ਵਿੱਚ ਨਵਾਂ ਜਨਮ ਆਉਂਦਾ ਹੈ। ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਉਣਾ ਵੀ ਗੁਰਮਤਿ ਦੇ ਇਸੇ ਅਸੂਲ ਉੱਤੇ ਆਧਾਰਿਤ ਹੈ, ਛੋਹ ਦੇ ਅਸੂਲ 'ਤੇ। ਸੋ ਆਤਮਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਸੌਖੀ ਜੁਗਤ ਹੈ ਕਿ ਆਪਣੇ ਅੰਦਰ ਗ੍ਰਹਿਣ ਕਰਨ ਦੀ ਸ਼ਕਤੀ ਪੈਦਾ ਕਰਕੇ ਮਹਾਂਪੁਰਖਾਂ ਦੀ ਸੰਗਤ ਵਿੱਚ ਆਉਣਾ। ਇਹ ਆਤਮਕ ਮੰਡਲ ਵਿੱਚ ਦਾਖਲ ਹੋਣ ਦੀ ਇਹ ਬੜੀ ਸੌਖੀ ਜੁਗਤ ਹੈ, ਪਰ ਇਸ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਉਹ ਕੀ ਹੈ? ਇਸ ਦੀ ਕੀਮਤ ਹੈ ਆਪ ਗਵਾਏ ਸੇਵਾ ਕਰੇ। ਹਾਂਜੀ, ਇਹ ਉਸ ਦੀ ਰੂਹ ਨੂੰ ਟੁੰਬ ਕੇ ਆਤਮਕ ਮੰਡਲ ਵਿੱਚ ਪਹੁੰਚਾਉਂਦੀਆਂ ਹਨ ਜਿਹੜਾ ਜੀਵ ਸਾਧ ਸੰਗਤ ਵਿੱਚ ਆ ਕੇ ਇਹ ਹੁਕਮ ਕਮਾਉਂਦਾ ਹੈ ਆਪ ਗਵਾਏ ਸੇਵਾ ਕਰੇ। ਪਰ ਫਿਰ ਦੁਹਰਾ ਦੇਈਏ ਕਿ ਜਦੋਂ ਮਨ ਠੰਡਾ ਆਉਂਦਾ ਹੈ ਤਾਂ ਸੇਵਾ ਕਰਨ ਦੀ ਜਾਚ ਆਉਂਦੀ ਹੈ। ਸੋ ਆਤਮਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਸੌਖੀ ਜੁਗਤ ਹੈ, ਪਰ ਇਸ ਦੀ ਕੀਮਤ ਹੈ ਆਪ ਗਵਾਏ ਸੇਵਾ ਕਰੇ। ਇਹੋ ਜਿਹੇ ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹੀ ਆਉਂਦੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਹਾਂਜੀ, ਦੁਨੀਆਂ ਵਿੱਚ ਅਰਬਾਂ ਖਰਬਾਂ ਜੀਵ ਵੱਸਦੇ ਹਨ ਅਤੇ ਉਹਨਾਂ ਵਿੱਚੋਂ ਕੋਈ ਕਰੋੜਾਂ 'ਚੋਂ ਕੋਈ ਇੱਕ ਅੱਧ ਵਿਰਲਾ ਹੀ ਅਸਲੀ ਗੁਰਮੁਖ ਜਨ ਆਉਂਦਾ ਹੈ ਜਿਹੜਾ ਆਪਣੇ ਨਾਲ ਨਹੀਂ ਬਲਕਿ ਗੁਰੂ ਅਤੇ ਪਰਮਾਤਮਾ ਨਾਲ ਜੋੜਦਾ ਹੈ। ਪਰ ਇਹੋ ਜੇ ਮਹਾਂਪੁਰਖਾਂ ਦੀ ਪਹਿਚਾਣ ਕਿਸੇ ਵਿਰਲੇ ਨੂੰ ਆਉਂਦੀ ਹੈ ਅਤੇ ਇਹਨਾਂ ਦੀ ਸੰਗਤ ਵੀ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦੀ ਹੈ। ਫਿਰ ਦੁਹਰਾ ਦੇਈਏ ਕਿ ਇਹੋ ਜਿਹੇ ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹੀ ਆਉਂਦੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਇਹ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸ ਹਕੀਕਤ ਨੂੰ ਹੇਠ ਲਿਖੀ ਗੁਰਬਾਣੀ ਦੇ ਫੁਰਮਾਨ ਸੁੱਤੇ ਸਿੱਧੀ ਸਪਸ਼ਟ ਕਰ ਦਿੰਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਹਾਂਜੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਹਉ ਵਾਰੀ ਜੀਉ ਵਾਰੀ ਕਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ। ਜੇ ਵਡਭਾਗ ਹੋਵੇ ਵਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ। ਜੇ ਵਡਭਾਗ ਹੋਵੇ ਵਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ। ਸਤਸੰਗਤ ਮੈਂ ਨਾਮ ਨਿਰਮੋਲਕ ਵਡੇ ਭਾਗ ਪਾਇਆ ਜਾਈ। ਹਾਂਜੀ, ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ। ਗੁਰਬਾਣੀ ਵਿਚਾਰ ਲੇਖ ਨੰਬਰ 42 ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਕਲ ਤਾਤੀ ਠਾਂਡਾ ਹਰਨਾਓ ਭਾਗ 5। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਗੁਰਮੁਖ ਪਿਆਰੇ ਬਾਓ ਜੀ ਉਹਨਾਂ ਨੇ ਲਿਖੀਆਂ ਹਨ। ਇਹ ਆਤਿਸ਼ ਦੁਨੀਆ ਦੇ ਵਿਸ਼ੇ 'ਤੇ ਆਪ ਜੀ ਨੇ 8 ਲੇਖ ਲਿਖੇ ਹਨ ਜਿਸ ਵਿੱਚੋਂ ਸਿਰਫ 5ਵਾਂ ਭਾਗ ਪੜਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ ਉਹ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।